DIG ਭੁੱਲਰ ਤੇ ਨਵਾਂ ਮਾਮਲਾ ਦਰਜ ਹੋ ਗਿਆ ਜੀ, ਤੇ ਇਸ ਤੋਂ ਇਲਾਵਾ ਇੱਕ ਹੋਰ ਮਾਮਲੇ ਦੀ ਵੀ ਤਿਆਰੀ ਹੋ ਰਹੀ ਹੈ। ਸੋ ਮੁਸ਼ਕਲਾਂ ਦੇ ਵਿੱਚ ਨਿਰੰਤਰ ਵਾਧਾ ਹੁੰਦਾ ਜਾ ਰਿਹਾ।
ਬਿਲਕੁਲ ਜੀ, DIG ਭੁੱਲਰ ਹਰਚਰਨ ਸਿੰਘ ਜਿਹੜੇ ਰੋਪੜ ਰੇਂਜ ਦੇ ਸੀਗੇ, ਉਹਨਾਂ ਨੂੰ CBI ਨੇ ਗ੍ਰਿਫਤਾਰ ਕੀਤਾ ਤੇ ਉਸ ਤੋਂ ਬਾਅਦ ਹੁਣ ਬੜੈਲ ਜੇਲ੍ਹ 'ਚ ਨੇ। ਉਹਨਾਂ ਦੀ ਦੀਵਾਲੀ ਤਾਂ ਜੇਲ੍ਹ 'ਚ ਕੱਟਣੀ ਆ, ਤੇ ਉਹਨਾਂ ਨੂੰ ਆਹ ਜਿਹੜੀ ਆਵਾਜ਼ਾਂ ਅੱਜ ਸਾਡੇ ਦਰਸ਼ਕਾਂ ਸਰੋਤਿਆਂ ਸੁਣਨੀਆਂ, ਉਹਨਾਂ ਨੂੰ ਵੀ ਸੁਣਦੀਆਂ ਹੋਣਗੀਆਂ ਅੰਦਰ ਬੈਠਿਆਂ ਨੂੰ, ਹੈ ਨਾ, ਤੇ ਇਹ ਬੰਬ ਪਟਾਕੇ। ਪਰ ਸਵਾਲ ਇਹ ਹੈ ਕਿ ਉਹਨਾਂ ਦੀ ਦੀਵਾਲੀ ਅੱਜ ਬਹੁਤ ਵੱਖਰੇ ਤਰ੍ਹਾਂ ਦੀ ਹੋਏਗੀ। 40 ਸੈਕਟਰ ਵਾਲਾ ਘਰ ਹੋਵੇ, ਫਾਰਮ ਹਾਊਸ ਹੋਵੇ, ਲਾਈਨ ਲੱਗਦੀ ਸੀ
ਜੀ
ਦੀਵਾਲੀ ਮਨਾਉਣ ਵਾਲਿਆਂ ਨੂੰ। ਸੋ ਅੱਜ ਉਹ ਇਕੱਲੇ ਕਰਵਟਾਂ ਲੈਣਗੇ, ਕੋਈ ਘਰ ਦਾ ਜੀ ਵੀ ਅੱਜ ਤੱਕ ਕਹਿੰਦੇ ਮਿਲ ਨਹੀਂ ਗਿਆ, ਹੈ, ਤੇ ਇਸ ਲਈ ਉਹਨਾਂ ਲਈ ਤਾਂ ਇਹ ਦੀਵਾਲੀ ਬੜੀ ਔਖੀ ਆ। ਪਰ ਜੇਕਰ ਉਸੇ ਮਾਮਲੇ ਤੇ ਅੱਗੇ ਚੱਲ ਜੂ ਚੱਲਦੀ, ਬੰਦਾ ਤਾਂ ਵੀ ਕਹਿ ਲੈਂਦਾ ਕਿ ਇਸ ਦੇ ਉੱਤੇ ਪ੍ਰਕਿਰਿਆ ਚੱਲ ਰਹੀ। ਹੁਣ ਉਹਨਾਂ ਲਈ ਚੁਣੌਤੀਆਂ ਨਵੀਆਂ ਖੜੀਆਂ ਹੁੰਦੀਆਂ ਜਾ ਰਹੀਆਂ
ਜੀ।
ਜਿਸ ਤਰ੍ਹਾਂ 7.5 ਕਰੋੜ ਤੋਂ ਉੱਪਰ ਦੀ ਨਕਦੀ ਮਿਲ ਗਈ, 2.5 ਲੱਖ ਤੋਂ ਵੱਧ ਦੇ ਗਹਿਣੇ ਜਾਂ ਸੋਨਾ ਚਾਂਦੀ ਇਹੋ ਜਿਹਾ ਕੁਛ ਮਿਲ ਗਿਆ, 24 ਲਗਜ਼ਰੀ ਘੜੀਆਂ ਬਰਾਮਦ ਹੋ ਗਈਆਂ, ਕਈ ਗੱਡੀਆਂ ਦੀਆਂ ਚਾਬੀਆਂ ਗੱਡੀਆਂ ਮਿਲ ਗਈਆਂ, ਮਤਲਬ 50 ਦੇ ਕਰੀਬ ਜਾਇਦਾਦਾਂ ਦੇ ਜਿਹੜੇ ਦਸਤਾਵੇਜ਼ ਮਿਲੇ ਵਿਜੇ ਜੀ, ਬਹੁ ਗਿਣਤੀ ਕਹਿੰਦੇ ਬੇਨਾਮੀ ਨੇ। ਸੋ ਹੁਣ ਮਸਲਾ ਇਹ 16 ਕਰੋੜ ਦੀ ਕਹਿੰਦੇ ਜਾਇਦਾਦ ਨਾਲ ਸੰਬੰਧਿਤ ਹੈ ਕਿ ਬੇਨਾਮੀ ਸ਼ਾਇਦ ਜਿਹੜੀ ਜਾਇਦਾਦ ਆ 16 ਕਰੋੜ ਤੋਂ ਉੱਪਰ ਦੀ ਹੈ ਜੀ। ਤੋ ਇਸ ਤਰ੍ਹਾਂ ਦੀ ਜਿਹੜੀ ਪ੍ਰਕਿਰਿਆ ਤਹਿਤ ਅੱਗੇ ਵਧਿਆ ਜਾ ਰਿਹਾ, ਕਹਿੰਦੇ ਉਹਦੇ ਹਿਸਾਬ ਨਾਲ ਕਿ ਹੁਣ ED ਦਾ ਕੇਸ ਤਿਆਰ ਹੋ ਰਿਹਾ
ਜੀ।
ਇਹਦਾ ਮਤਲਬ ਇੱਕ ਨਵਾਂ ਮਾਮਲਾ ਉਹਨਾਂ ਦੇ ਉੱਤੇ ਆਮਦਨ ਤੋਂ ਵੱਧ ਜਾਇਦਾਦ ਦਾ ਬਣ ਜਾ ਰਿਹਾ। ਮਤਲਬ ਜਿਹੜੀ ਪਰਿਵਾਰ ਦੀ ਸਲਾਨਾ ਆਮਦਨ ਹੈ ਜੀ, ਕਹਿੰਦੇ ਉਹ 38 ਲੱਖ ਦੇ ਕਰੀਬ ਹੈ ਵਿਜੇ ਜੀ। 38 ਲੱਖ ਥੋੜੀ ਨੀ ਹੁੰਦੀ ਸਾਲ ਦੀ ਆਮਦਨ
ਜੀ,
ਹੈ ਨਾ। ਮਤਲਬ ਮਾਤਰ ਬੰਦਾ ਸੋਚ ਕੇ ਹੈਰਾਨ ਹੁੰਦਾ ਕਿ 38 ਲੱਖ, ਪਰ ਇਹਦੇ ਵਿੱਚ ਗੁਜ਼ਾਰਾ ਨਹੀਂ ਹੋਇਆ। ਮਤਲਬ CBI ਨੇ ਜੇ ਆਪਾਂ ਮੰਨੀਏ ਜਿਹੜੇ ਦਸਤਾਵੇਜ਼ ਦੱਸ ਰਹੇ ਨੇ, ਕਹਿੰਦੇ ਇਹ ਤਾਂ ਛੇੜੇ ਨਹੀਂ ਜਾਂਦਾ ਸੀ, ਇਹ ਤੋਂ ਬਿਨਾਂ ਹੀ ਸਾਰਾ ਕੁਛ ਇੰਨਾ ਕੁਛ ਬਣਿਆ ਜਿਹਦੇ ਕਾਰਨ ਇਹ ਮਾਮਲਾ ਫਸਿਆ। ਸੋ ਇਸ ਲਈ ਜੇ ਆਮਦਨ ਤੋਂ ਵੱਧ ਜਾਇਦਾਦ ਤਾਂ ਇਹਦਾ ਮਤਲਬ ED ਨੇ ਤਿਆਰੀ ਕਰ ਲਈ ਹੈ ਜੀ, ਆਉਂਦੇ ਦਿਨਾਂ 'ਚ ਕਹਿੰਦੇ ED ਦਾ ਮਾਮਲਾ ਹੋਊਗਾ। ਪਰ ਇਹ ਤੋਂ ਪਹਿਲਾਂ ਕਿ ਭ੍ਰਿਸ਼ਟਾਚਾਰੀ ਵਾਲੇ ਮਾਮਲੇ ਤੋਂ ਬਾਅਦ ED 'ਚ ਫਸਣ, 44 ਹੋਰ ਕੇਸ 'ਚ ਫਸ ਚੁੱਕੇ ਨੇ, 40 ਸੈਕਟਰ 40 ਕੋਠੀ ਦੇ ਵਿੱਚੋਂ ਵੀ, ਤੇ ਫਿਰ ਉਹ ਤੋਂ ਬਾਅਦ ਜਿਹੜਾ ਇਹਨਾਂ ਦਾ ਜੀ ਸਮਰਾਲੇ ਕੋਲ ਲੁਧਿਆਣੇ ਖੇਤਰ 'ਚ ਕੋਈ ਫਾਰਮ ਹਾਊਸ ਹੈ, ਉੱਥੋਂ ਕਹਿੰਦੇ ਜੀ ਮਤਲਬ ਕਿ ਵਿਦੇਸ਼ੀ ਸ਼ਰਾਬ ਦੀਆਂ ਦਰਜਨਾਂ ਬੋਤਲਾਂ ਮਿਲੀਆਂ ਜਿਨ੍ਹਾਂ ਦੀ ਕੀਮਤ 3 ਲੱਖ ਤੋਂ ਉੱਪਰ ਬਣਦੀ ਹੈ ਜੀ, ਕਹਿੰਦੇ ਉੱਥੋਂ ਹੀ ਜਿਹੜੀਆਂ ਬੋਤਲਾਂ ਮਿਲਦੀਆਂ। ਹੁਣ ਉਸ ਹਿਸਾਬ ਨਾਲ ਐਕਸਾਈਜ਼ ਐਕਟ ਦੇ ਤਹਿਤ ਵੀ ਮਾਮਲਾ ਦਰਜ ਹੋ ਗਿਆ
ਜੀ।
ਵੈਸੇ ਅਜੇ ਤੱਕ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਜਿਨ੍ਹਾਂ ਕੋਲ ਗ੍ਰਹਿ ਵਿਭਾਗ ਆ, ਉਹ ਬੋਲੇ ਨੀ ਇਸ ਮਸਲੇ ਤੇ, ਉਹਨਾਂ ਦੀ ਚੁੱਪ ਸਾਰਿਆਂ ਨੂੰ ਖਲ ਰਹੀ ਆ ਕਿ ਤੁਹਾਡੇ ਅਧਿਕਾਰੀ ਫਸ ਗਏ ਹੁਣ ਤੇ ਤੁਸੀਂ ਚੁੱਪ ਹੋਵੋ
ਜੀ।
ਪਰ ਤਾਂ ਵੀ ਮਤਲਬ ਕਿ ਇਹਨਾਂ ਲਈ ਹੁਣ ਚੁਣੌਤੀ ਵੱਡੀ ਆ ਕਿ ਆਉਂਦੇ ਸਮੇਂ 'ਚ ED ਵਾਲਾ ਮਾਮਲਾ ਵੀ ਆਊਗਾ ਜੀ, ਤੇ ਆਉਂਦੇ ਸਮੇਂ ਦੇ ਵਿੱਚ ਆਹ ਮਾਮਲੇ ਨਾਲ ਵੀ ਇਹਨਾਂ ਨੂੰ ਦੋ ਚਾਰ ਹੋਣਾ ਪਏਗਾ, ਤੇ ਇਸ ਲਈ ਇਹਨਾਂ ਦੀ ਦਿੱਕਤਾਂ ਤਾਂ ਵਧੇ ਗਈਆਂ ਨੇ ਜੀ।
ਤੇ ਦੀਪਕ ਜੀ, ਜਿਹੜੀ DIG ਭੁੱਲਰ ਦੀ ਡਾਇਰੀ ਆ, ਉਸ ਡਾਇਰੀ ਨੇ ਵੀ ਕਈਆਂ ਦੀ ਨੀਂਦ ਉਡਾਈ ਆ। ਤੁਸੀਂ ਪਿਛਲੇ ਦਿਨਾਂ ਦੇ ਵਿੱਚ ਵੀ ਜ਼ਿਕਰ ਕੀਤਾ ਸੀ ਵੀ ਕਈਆਂ ਨੂੰ ਹੁਣ ਇਹ ਧੜਕੂ ਲੱਗਿਆ ਹੋਇਆ ਵੀ ਕਿਤੇ ਸਾਡਾ ਨਾਮ ਨਾ ਇਸ ਕੜੀ ਦੇ ਵਿੱਚ ਜੁੜ ਜਾਵੇ, ਤੇ ਕੀ ਇਹ ਗੱਲ ਸਹੀ ਹੈ ਜੀ ਵੀ ਕਈ ਅਧਿਕਾਰੀ ਅਤੇ ਕਈ ਅਜਿਹੇ ਵਿਅਕਤੀ ਨੇ ਜਿਹੜੇ DIG ਭੁੱਲਰ ਦੀ ਡਾਇਰੀ ਦੇ ਡਰ ਤੋਂ ਚੰਡੀਗੜ੍ਹ ਛੱਡ ਗਏ ਨੇ?
ਬਿਲਕੁਲ ਜੀ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਗੇ ਕਿ ਆਪਾਂ ਉਸ ਦਿਨ ਗੱਲ ਕਰ ਰਹੇ ਸੀਗੇ ਕਿ ਜਦੋਂ ਇਹ ਘਟਨਾ ਸਾਹਮਣੇ ਆਈ ਤਾਂ ਉਸ ਤੋਂ ਬਾਅਦ ਕਈਆਂ ਨੂੰ 2 ਰਾਤਾਂ ਨੀਂਦ ਨਹੀਂ ਆਈ। ਪਰ ਹੁਣ ਪਤਾ ਲੱਗ ਰਿਹਾ ਕਿ ਕੁਝ ਅਜਿਹੇ ਨਾਮ ਹੈਗੇ, ਕਿਉਂਕਿ ਆਉਂਦੇ ਦਿਨਾਂ 'ਚ ਚਰਚਾ ਜੀ ਕਿ DSP ਰੈਂਕ ਦੇ ਕੁਝ ਅਧਿਕਾਰੀਆਂ ਦੀ, ਇੱਕਾ ਦੁੱਕਾ ਵੱਡੇ ਅਧਿਕਾਰੀਆਂ ਦੀ, ਔਰ ਕੁਝ ਕੁ ਸਿਆਸੀ ਲੀਡਰਾਂ ਦੇ ਉੱਤੇ ਵੀ ਕਹਿੰਦੇ ਨਜ਼ਰ ਰੱਖੀ ਜਾ ਰਹੀ ਆ। ਸੋ ਇਸ ਲਈ ਉਹਨਾਂ ਨੇ ਕਹਿੰਦੇ ਆਪਣੇ ਟਿਕਾਣੇ ਛੱਡਿਆ ਜੀ, ਮੁੱਖ ਟਿਕਾਣੇ, ਕਿ ਸੱਜੇ ਖੱਬੇ ਹੋ ਜਾਈਏ, ਖਬਰਾਂ ਅਗਾਊਂ ਜਮਾਨਤ ਲੈਣੀ ਪੈ ਜਾਵੇ, ਸਾਈਡ ਤੇ ਹੋਣਾ ਪੈ ਜਾਵੇ, ਪਤਾ ਨੀ ਕੀ ਹੋ ਜਾਵੇ, ਮਤਲਬ ਇਹਦਾ ਪਹਿਲੂ ਇਹ ਸੱਚਾ ਜੀ। ਚੰਡੀਗੜ੍ਹ ਖੇਤਰ ਚੋਂ ਕਈ ਅਧਿਕਾਰੀ ਆਪਣਾ ਘਰ ਬਾਰ ਛੱਡ ਗਏ ਨੇ, ਇੱਥੋਂ ਤੱਕ ਕਿ ਇਸ ਵਾਰ ਉਹਨਾਂ ਦੇ ਦਰਾਂ ਦੇ ਉੱਤੇ ਵੀ ਦੀਵਾਲੀ ਫਿੱਕੀ ਨਜ਼ਰ ਆ ਰਹੀ ਆ। ਦੀਵੇ ਲੜੀਆਂ ਤਾਂ ਬਲੀਆਂ ਨੇ, ਪਰ ਜਿਹੜੇ ਉਹ ਬੜੇ ਬੜੇ ਕਾਗਜ਼ਾਂ 'ਚ ਲਿਪਟ ਕੇ ਤੋਹਫੇ ਦੇਣ ਲਈ ਲੋਕ ਆਉਂਦੇ ਸੀ, ਉਹ ਅੱਜ ਨਾ DIG ਭੁੱਲਰ ਵਾਲੇ ਪਾਸੇ ਨੂੰ ਗਏ ਨੇ, ਨਾ ਹੋਰ ਉਹਨਾਂ ਅਧਿਕਾਰੀਆਂ 'ਚ ਹਿੱਤਿਆਂਗਰਨੀ ਗਏ ਨੇ ਜਿਨ੍ਹਾਂ ਬਾਰੇ ਜ਼ਿਕਰ ਸੀ
ਜੀ।
ਇੱਕ ਤਾਂ ਹੁਣ ਇਸ ਰੈਂਕ ਦੇ ਮਤਲਬ ਜਿਹੜੇ IPS ਨੇ ਜਾਂ IAS ਨੇ, ਉਹਨਾਂ ਅਧਿਕਾਰੀਆਂ ਨੂੰ ਫਿਕਰ ਪਿਆ ਹੋਇਆ ਜੀ। ਦੂਸਰਾ ਜਿਹੜੀ ਆਹ ਚਰਚਾ ਨਿਕਲ ਕੇ, ਜਿਹੜਾ ਤੁਸੀਂ ਸਵਾਲ ਕਰ ਰਹੇ ਸੀਗੇ ਜੀ ਕਿ CBI ਦੇ ਹਵਾਲਿਆਂ ਨਾਲ ਖਬਰ ਨਿਕਲ ਰਹੀ ਹੈ ਕਿ ਉਹਨਾਂ ਦੇ ਹੱਥ ਭੁੱਲਰ ਮਤਲਬ ਹਰਚਰਨ ਸਿੰਘ ਭੁੱਲਰਾਂ ਦੀ ਇੱਕ ਡਾਇਰੀ ਲੱਗ ਗਈ, ਤੇ ਕਹਿੰਦੇ ਉਹ ਡਾਇਰੀ 'ਚ ਕੋਈ ਹਿਸਾਬ ਕਿਤਾਬ ਵੀ ਹੈ ਜੀ, ਤੇ ਕੁਝ ਨਾਮ ਵੀ ਨੇ। ਹੁਣ ਇਹ ਹਿਸਾਬ ਕਿਤਾਬ ਵਾਲਿਆਂ ਨੂੰ ਕਈਆਂ ਨੂੰ ਧੁੜਕੂ ਲੱਗ ਗਿਆ ਹੋਊਗਾ ਕਿ ਮੈਂ ਲੈਣੇ ਸੀ ਮੈਂ ਦੇਣੇ ਸੀ,
ਜੀ
ਹੈ ਨਾ, ਜਾਂ ਕਈ ਨਾਮ ਵਾਲਿਆਂ ਨੂੰ ਫਿਕਰ ਹੋਊਗਾ ਕਿ ਸਾਡੇ ਨਾਲ ਹਫ਼ਤਾ ਮਹੀਨਾ ਸਲਾਨਾ ਕਿਸ ਚੱਲਦੀ ਆ ਕੋਈ, ਕਈ ਦਲਾਲਾਂ ਨੂੰ, ਕਈ ਅਫਸਰਾਂ ਨੂੰ, ਕਈ ਅਧਿਕਾਰੀਆਂ ਨੂੰ, ਕਈ ਸਿਆਸੀ ਧਿਰਾਂ ਨੂੰ ਫਿਕਰ ਤਾਂ ਪਿਆ ਹੋਏਗਾ। ਸੁਣੋ ਫਿਕਰ ਕਿੱਥੇ ਜਾ ਕੇ ਕਿਵੇਂ ਰੁਕਦਾ ਦੇਖਣ ਵਾਲੀ ਗੱਲ ਆ। ਬਿਲਕੁਲ ਜੀ, ਇਹ ਚਰਚਾ ਵਜੂਦ ਦੇ ਵਿੱਚ ਹੈਗੀ ਹੈ ਕਿ ਕਈ ਲੋਕਾਂ ਨੇ ਆਪਣੇ ਘਰ ਟਿਕਾਣੇ ਛੱਡੇ ਨੇ ਤੇ ਕਈਆਂ ਦੇ ਬਾਰੇ ਚਰਚਾ, ਕਿ ਉਹ ਡੈਰੀ 'ਚ ਉਹਨਾਂ ਦੇ ਨਾਮ ਨਹੀਂ ਸੀ ਉਹਨਾਂ ਨੂੰ ਖਾਸਾ ਹੈਗਾ, ਉਹਦੇ ਚਰਚਾ ਹੈਗੀ ਹੈ ਜੀ। ਆਉਂਦੇ ਦਿਨਾਂ 'ਚ ਰਡਾਰ 'ਤੇ ਨੇ ਕੁਝ ਅਫਸਰ ਜਿਨ੍ਹਾਂ 'ਚ ਖਾਸ ਕਰ DSP ਨੇ, ਕੁਝ ਕਹਿੰਦੇ ਕਿ ਪਹਿਲਾਂ ਉਹਨਾਂ ਤੋਂ ਪੁੱਛਗਿੱਛ ਹੋ ਸਕਦੀ ਹੈ, ਪਰ ਮੈਨੂੰ ਲੱਗਦਾ ਥੱਲੇ ਨੂੰ ਆਉਣ ਦੀ ਵਜ੍ਹਾ ਉੱਪਰ ਵਾਲੇ ਰੈਂਕ ਨਹੀਂ ਨੂੰ ਜਾਣ ਤਾਂ
ਜੀ
ਕਾਫ਼ੀ ਅੱਗੇ ਤੱਕ ਜਾ ਸਕਦਾ, ਕਿਉਂਕਿ ਸਿਆਸੀ ਆਕਾਮਾਂ ਤੋਂ ਬਿਨਾਂ ਇਹ ਧੰਦਾ ਨਹੀਂ ਚੱਲਦਾ। ਜੇ ਸੱਚਮੁੱਚ ਇਹ ਆਮਦਨ ਤੋਂ ਵੱਧ ਜਾਇਦਾਦ ਦਾ ਜਾਂ ਗੈਰ ਕਾਨੂੰਨੀ ਤਰੀਕੇ ਨਾਲ ਭ੍ਰਿਸ਼ਟਾਚਾਰੀ ਦਾ ਮਾਮਲਾ ਹੋਇਆ।
ਜੀ ਤੇ ਦੀਪਕ ਜੀ, ਹਰਚਰਨ ਸਿੰਘ ਭੁੱਲਰ ਦੀ ਗੱਲਬਾਤ ਕਰਨ ਤੋਂ ਬਾਅਦ ਇੱਕ ਹੋਰ ਭੁੱਲਰ ਦੇ ਬਾਰੇ ਆਪਾਂ ਗੱਲ ਕਰਨੀ ਖਬਰ, ਪ੍ਰੋਫੈਸਰ ਭੁੱਲਰ, ਪ੍ਰੋਫੈਸਰ ਦਵਿੰਦਰ ਪਾਲ ਭੁੱਲਰ, ਉਹਨਾਂ ਦੇ ਮਾਮਲੇ ਦੇ ਵਿੱਚ ਉਹਨਾਂ ਦੀ ਰਿਹਾਈ ਵਾਲੀ ਬੜੇ ਲੰਮੇ ਸਮੇਂ ਤੋਂ ਚੱਲਦੀ ਆ ਰਹੀ ਹੈ ਇਸ ਗਾਥਾ ਦੇ ਵਿੱਚ ਕੀ ਅਪਡੇਟ ਹੈ ਜੀ?
ਬਿਲਕੁਲ ਜੀ, ਦੋ ਤਿੰਨ ਪਹਿਲੂ ਲਗਾਤਾਰ ਚਰਚਾ 'ਚ ਰਹਿੰਦੇ ਨੇ। ਇੱਕ ਤਾਂ ਇਹ ਹੈ ਕਿ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਸਿੰਘ ਦੀ ਰਿਹਾਈ ਨੂੰ ਲੈ ਕੇ, ਦੂਸਰਾ ਮਤਲਬ ਜੇ ਆਪਾਂ ਦੇਖੀਏ ਤਾਂ ਰਾਜੋਆਣਾ ਦੀ, ਹੈ ਨਾ, ਉਹਨਾਂ ਫਾਂਸੀ ਦੀ ਸਜ਼ਾ ਦੀ ਰੱਦ ਦਾ ਮਾਮਲਾ। ਅਤੇ ਇੱਧਰ ਅਦਾਲਤ ਦੇ ਵਿੱਚ ਮਾਣਯੋਗ ਸੁਪਰੀਮ ਕੋਰਟ ਨੇ ਹਦਾਇਤ ਕੀਤੀ ਇਹੋ ਜਿਹੀਆਂ ਅਦਾਲਤਾਂ ਨੂੰ ਕਿ ਜਿਹੜੇ ਫਾਂਸੀ ਵਾਲੇ ਤੁਹਾਡੇ ਕੋਲ ਸਾਲਾਂ ਬੱਧੀ ਮਾਮਲੇ ਲਟਕ ਰਹੇ ਨੇ, ਉਹਨਾਂ ਨੂੰ ਆਉਂਦੇ 6 ਮਹੀਨਿਆਂ 'ਚ ਨਿਪਟਾਓ। ਵਿਜੇ ਜੀ, 8,82,000 ਤੋਂ ਵੱਧ ਮਾਮਲੇ ਨੇ ਭਾਰਤ ਦੀਆਂ ਅਦਾਲਤਾਂ ਦੇ ਵਿੱਚ
ਜੀ
ਜਿਹੜੇ ਫਾਂਸੀ ਨਾਲ ਸੰਬੰਧਿਤ ਮਾਮਲੇ ਲਟਕਦੇ ਆ ਰਹੇ ਨੇ। ਮਾਣਯੋਗ ਸੁਪਰੀਮ ਕੋਰਟ ਨੇ ਅੱਜ ਤੋਂ ਪਹਿਲਾਂ ਵੀ 6 ਮਾਰਚ 2025 ਨੂੰ ਬਕਾਇਦਾ ਤੌਰ ਤੇ ਹਾਈ ਕੋਰਟ ਨੂੰ ਕਿਹਾ ਸੀਗਾ ਕਿ ਆਪੋ ਆਪਣੀਆਂ ਡਿਵੀਜ਼ਨਲ ਅਦਾਲਤਾਂ ਨੂੰ ਹਦਾਇਤ ਕਰੋ ਕਿ ਜਿਹੜੇ ਅਜਿਹੇ ਮਾਮਲੇ ਨੂੰ 6 ਮਹੀਨੇ 'ਚ ਨਿਪਟਾਓ। ਉਹਦਾ ਅਸਰ ਇਹ ਹੋਇਆ ਸੀ ਕਿ 3,38,685, ਮਤਲਬ 3.5 ਲੱਖ ਦੇ ਕਰੀਬ ਫਾਂਸੀ ਨਾਲ ਸੰਬੰਧਿਤ ਮਾਮਲੇ ਨਿਪਟਾਏ ਗਏ
ਜੀ।
ਪਰ ਉਹ ਤੋਂ ਬਾਵਜੂਦ ਵੀ ਅਜੇ ਵੀ 8,82,578 ਮਾਮਲੇ ਲਟਕ ਰਹੇ ਨੇ, ਜਿਨ੍ਹਾਂ ਨੂੰ ਲੈ ਕੇ ਮਾਣਯੋਗ ਸੁਪਰੀਮ ਕੋਰਟ ਨੇ ਫਿਰ ਹਦਾਇਤ ਕੀਤੀ ਆ ਕਿ 6 ਮਹੀਨਿਆਂ 'ਚ ਮਾਮਲੇ ਨਿਪਟਾਏ ਜਾਣ। ਮਤਲਬ ਜੇ ਕਿਸੇ ਦੀ ਫਾਂਸੀ ਦੀ ਸਜ਼ਾ ਦਾ ਮਾਮਲਾ ਹੈ ਤਾਂ ਉਹ ਕਿਸੇ ਤਣ ਪੰਤਰਣ ਦਾ ਲੱਗੇ, ਕਿਉਂਕਿ ਇੱਥੇ ਤਾਂ ਇਨਸਾਫ ਵੀ ਸਮੇਂ ਸਿਰ ਮਿਲਣਾ। ਆਪਾਂ 84 ਦੇ ਹਵਾਲੇ ਨਾਲ ਹਮੇਸ਼ਾ ਗੱਲ ਕਰਦੇ ਹਾਂ ਕਿ ਅਜੇ ਤੱਕ ਇਨਸਾਫ਼ ਹੀ ਨਹੀਂ ਮਿਲਿਆ
ਜੀ।
ਤੇ ਇਨਸਾਫ਼ ਤਾਂ ਦੂਰ ਦੀ ਗੱਲ ਆ, ਲੋਕ ਤਾਂ ਫੈਸਲੇ ਵੀ ਉਡੀਕਦੇ ਰਹੇ ਕਿ ਫੈਸਲਾ ਤਾਂ ਆਵੇ। ਸੋ ਜਿੱਥੇ ਫੈਸਲੇ ਨਹੀਂ ਆਉਂਦੇ ਉੱਥੇ ਇਨਸਾਫ਼ ਦੀ ਆਸ ਤਾਂ ਬਹੁਤ ਦੂਰ ਚਲੀ ਜਾਂਦੀ ਹੈ। ਸੋ ਮਾਣਯੋਗ ਸੁਪਰੀਮ ਕੋਰਟ ਦੀ ਇਹ ਪਹਿਲ ਕਦਮੀ ਕਾਬਲੇ ਤਾਰੀਫ ਹੈ ਜੇਕਰ ਇੰਜ ਮਾਮਲੇ ਨਿਬੜਦੇ ਆ। ਹੁਣ ਇਸ ਵਿੱਚ ਫਿਰ ਬਲਵੰਤ ਸਿੰਘ ਰਾਜੋਆਣਾ ਵਾਲਾ ਪਹਿਲੂ ਆਉਂਦਾ ਕਿ ਉਹ ਵੀ ਕਹਿੰਦੇ ਨੇ ਕਿ ਵੀ ਨਿਪਟਾਰਾ ਤਾਂ ਕਰੋ ਮੇਰੇ ਫਾਂਸੀ ਦੇ ਮਾਮਲੇ ਦਾ,
ਜੀ
ਕਿ ਕਹਿਣ ਨੂੰ ਮੈਨੂੰ ਫਾਂਸੀ ਸਜ਼ਾ ਦਿੱਤੀ ਸੀ ਉਹ ਹੋਈ ਨਹੀਂ ਤੇ ਮੈਨੂੰ ਚੱਕੀਆਂ 'ਚ ਬੰਦ ਰੱਖਿਆ, ਦੋਹਰੀ ਸਜ਼ਾ ਚੱਲ ਰਹੀ ਹੈ ਮੇਰੇ ਲਈ ਤਾਂ। ਸੋ ਇੱਕ ਪਾਸੇ ਉਹਦੇ ਲਈ SGPC ਚਾਰਜ ਹੋਈ ਵੀ ਆ, ਪਰ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ 10 ਪਹਿਲਾਂ ਫਾਂਸੀ ਨੂੰ ਉਮਰ ਕੈਦ 'ਚ ਬਦਲਿਆ ਗਿਆ ਸੀਗਾ, ਕਿਉਂਕਿ ਉਹਨਾਂ ਦੀ ਮਾਨਸਿਕ ਸਥਿਤੀ ਨੂੰ ਦੇਖਦਿਆਂ ਹੋਇਆਂ ਇਸੇ ਨੂੰ ਆਧਾਰ ਬਣਾ ਕੇ ਸੀਗਾ ਕਿ ਉਹਨਾਂ ਨੂੰ ਜਿਸ ਤਰ੍ਹਾਂ ਦੀ ਬਿਮਾਰੀ ਹੋਈ ਆ ਭੁੱਲਣ ਦੀ, ਹੈ ਨਾ, ਉਸ ਹਵਾਲੇ ਨਾਲ ਮਨੁੱਖੀਤਕਾਰਾਂ ਦੇ ਹਵਾਲੇ ਨਾਲ ਉਹਨਾਂ ਦੀ ਰਿਹਾਈ ਹੋਣੀ ਚਾਹੀਦੀ, ਉਹਨਾਂ ਦੀ ਜੇਲ੍ਹ ਤਬਦੀਲ ਹੋ ਗਈ, ਪਰ ਰਿਹਾਈ ਦੀ ਪ੍ਰਕਿਰਿਆ ਸਿਰੇ ਨਹੀਂ ਚੜੀ, ਜਿਹਦੇ ਲਈ ਮੌਜੂਦਾ ਪੰਜਾਬ ਦੀ ਸੱਤਾਧਾਰੀ ਧਿਰ ਦੇ ਜਿਹੜੇ ਆਗੂਆਂ ਨੇ ਉਹ ਵੀ ਸਵਾਲਾਂ ਦੇ ਘੇਰਿਆਂ 'ਚ ਰਹੇ ਕਿ ਵੀ ਜੇ ਅਰਵਿੰਦ ਕੇਜਰੀਵਾਲ ਫਾਇਦੇ ਤੇ ਦਸਤਖਤ ਕਰ ਦਿੰਦੇ ਤਾਂ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਦੀ ਰਿਹਾਈ ਸੰਭਵ ਸੀ। ਸੋ ਪਰ ਹੁਣ ਦਿੱਲੀ ਦੇ ਵਿੱਚ BJP ਦੀ ਸਰਕਾਰ ਹੈ ਤੇ BJP ਦੇ ਭਾਜਪਾ ਦੇ ਆਗੂ ਨੇ ਜਿਹੜੇ ਦਿੱਲੀ ਤੋਂ MLA ਵੀ ਰਹੇ ਨੇ ਪਹਿਲਾਂ ਤੇ ਹੁਣ ਅੱਜ ਕੱਲ੍ਹ ਉਹਨਾਂ ਦੇ ਬੁਲਾਰੇ ਨੇ RP ਸਿੰਘ, RP ਸਿੰਘ ਨੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੂੰ ਚਿੱਠੀ ਲਿਖੀ ਹੈ, ਮੁਲਾਕਾਤ ਕੀਤੀ ਹੈ ਜੀ ਕਿ ਇਹ ਪਹਿਲਕਦਮੀ ਕੀਤੀ ਜਾਵੇ
ਜੀ।
ਤੇ ਇਸ ਪਹਿਲਕਦਮੀ ਨੂੰ ਆਧਾਰ ਬਣਾ ਕੇ ਕਈ ਤਰ੍ਹਾਂ ਕਹਿੰਦੀਆਂ ਵੀ ਇਹ BJP ਪੰਜਾਬ 'ਚ ਜਿਹੜੀ ਸਿਆਸਤ ਲਈ ਥਾਂ ਤਲਾਸ਼ ਰਹੀ ਆ ਇਹ ਉਹਦੇ ਲਈ ਪਹਿਲਕਦਮੀ ਹੈ ਕਿ ਪੰਜਾਬ ਦੇ ਵਿੱਚ ਘੱਟੋ ਘੱਟ ਸਿੱਖ ਵੋਟਰਾਂ ਤੱਕ, ਪੰਥਕ ਧਿਰਾਂ ਤੱਕ, ਪਿੰਡਾਂ ਤੱਕ BJP ਦਾਖਲ ਹੋ ਸਕੇ, ਇਸ ਲਈ ਉਹ ਬਾਇਆ ਤੌਰ ਤੇ ਭੁੱਲਰ ਆ ਸਕਦੀ ਆ। ਇਹ ਵੀ ਆਸ ਬੱਝੀ ਹੈ ਕਿ ਜੇ ਭੁੱਲਰ ਵਾਲਾ ਮਾਮਲਾ ਅੱਗੇ ਵੱਧ ਰਿਹਾ ਹੋ ਸਕਦਾ ਹੈ ਬਲਵੰਤ ਸਿੰਘ ਰਾਜੋਆਣਾ ਵਾਲੇ ਮਾਮਲੇ ਦੇ ਵਿੱਚ ਵੀ 350 ਸਾਲਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਪੁਰਬ ਮੌਕੇ ਹੋ ਸਕਦਾ ਉਹਨਾਂ ਦੀ ਵੀ ਫਾਂਸੀ ਸਜ਼ਾ ਨੂੰ ਤਬਦੀਲ ਕਰਨ ਵਾਲੀ ਪਹਿਲਕਦਮੀ ਆ ਜਾਵੇ
ਜੀ।
ਵੈਸੇ 15 ਤਰੀਕ ਨੂੰ ਸੁਣਵਾਈ ਸੀ, ਉਹ ਅੱਗੇ ਚਲੀ ਗਈ। ਸੋ ਹੁਣ 2014 'ਚ ਮੌਤ ਦੀ ਸਜ਼ਾ ਨੂੰ ਉਮਰ ਕੈਦ 'ਚ ਜਦੋਂ ਬਦਲਿਆ ਗਿਆ ਸੀ ਉਹ ਤੋਂ ਬਾਅਦ ਇਹ ਆਸ ਬੱਝੀ ਸੀ, ਤੇ ਹੁਣ ਜੇ BJP ਪਹਿਲਕਦਮੀ ਕਰ ਰਹੀ ਹੈ, ਮੈਂ ਕਹਿੰਦਾ ਉਹ ਵੋਟਾਂ ਦੀ ਸਿਆਸਤ ਦੇ ਹਵਾਲੇ ਨਾਲ ਕਰ ਰਹੀ ਹੋਵੇ, ਪਰ ਜੇ ਮਨੁੱਖੀ ਅਧਿਕਾਰਾਂ ਦੇ ਹਵਾਲੇ ਨਾਲ ਗੱਲ ਅੱਗੇ ਤੁਰਦੀ ਆ ਤਾਂ ਫਿਰ ਇਕੱਲੇ ਭੁੱਲਰ ਤੱਕ ਨਹੀਂ, ਹੋਰ ਕਿੰਨਿਆਂ ਲਈ ਰਾਹ ਖੁੱਲ ਸਕਦਾ ਜਿਹੜੇ ਲੰਬੇ ਸਮੇਂ ਤੋਂ ਸਜ਼ਾਵਾਂ ਪੂਰੀਆਂ ਹੋਣ ਤੋਂ ਬਾਅਦ ਵੀ ਬੰਦ ਨੇ, ਜਾਂ ਉਮਰ ਦੇ ਤਕਾਜੇ ਦੇ ਹਵਾਲੇ ਨਾਲ ਵੀ ਬੰਦ ਨੇ, ਜਾਂ ਜਿਹਨਾਂ ਨੂੰ ਪੈਰੋਲ ਵੀ ਨਹੀਂ ਮਿਲਦੀ ਇਸ ਲਈ ਫਿਰ ਉਹਨਾਂ ਦੀ ਗੱਲ ਤੁਰ ਸਕਦੀ ਹੈ। ਸੋ ਦੇਖਦੇ ਹਾਂ ਜੀ ਹੁਣ ਇਹ ਚਿੱਠੀ ਕਿੰਨਾ ਕਸਰ ਦਿਖਾਉਂਦੀ ਆ, ਰੇਖਾ ਗੁਪਤਾ ਇਹਦੇ ਤੇ ਕੀ ਕਾਰਵਾਈ ਪਾਉਂਦੀ ਆ। ਸਭ ਨੂੰ ਪਤਾ ਇਸ਼ਾਰਾ ਤਾਂ ਅਮਿਤ ਸ਼ਾਹ ਮੋਦੀ ਹੋਰਾਂ ਦਾ ਹੋਣਾ ਉਹ ਤੋਂ ਬਾਅਦ, ਪਰ ਆਸ ਬੱਝੀ ਆ ਕਿ ਭੁੱਲਰ ਦੀ ਰਿਹਾਈ ਤੇ ਉਧਰ ਰਾਜੋਆਣਾ ਦੀ ਸ਼ਾਇਦ ਫਾਂਸੀ ਮਾਫੀ ਵਾਲਾ ਪਹਿਲੂ 350 ਸਾਲ ਸ੍ਰੀ ਗੁਰੂ ਤੇਗ ਬਹਾਦਰ ਸ਼ਹੀਦੀ ਪੁਰਬ ਤੱਕ ਜਾਂਦਿਆ ਹੋਇਆ ਕੋਈ ਇਹੀ
ਜੀ।
ਖਬਰ ਆਵੇ, ਇਹਦੀ ਉਮੀਦ ਕੀਤੀ ਜਾ ਰਹੀ ਹੈ।
ਦੀਪਕ ਜੀ, ਤਰਨ ਤਾਰਨ ਦੀ ਗੱਲ ਕਰੀਏ, ਆਮ ਆਦਮੀ ਪਾਰਟੀ ਨੂੰ ਤਰਨ ਤਾਰਨ 'ਚ ਘਰੋਂ ਹੀ ਚੁਣੌਤੀ ਮਿਲ ਰਹੀ ਹੈ ਜੀ।
ਬਿਲਕੁਲ ਜੀ, ਤਰਨ ਤਾਰਨ ਦੇ ਵਿੱਚ ਇੱਕ ਪਾਸੇ ਦੋ ਸਰਕਾਰਾਂ ਨੇ, ਕੇਂਦਰ ਸਰਕਾਰ ਹੈ ਤੇ ਸੂਬਾ ਸਰਕਾਰ ਹੈ, ਆਹਮੋ ਸਾਹਮਣੇ ਨੇ ਜ਼ਿਮਨੀ ਚੋਣ ਦੇ ਵਿੱਚ। ਬੇਸ਼ੱਕ ਇੱਥੋਂ ਪਹਿਲਾਂ MLA ਡਾਕਟਰ ਕਸ਼ਮੀਰ ਸਿੰਘ ਹੋਰੀ ਆਮ ਆਦਮੀ ਪਾਰਟੀ ਦੇ ਸੀਗੇ, ਉਹਨਾਂ ਦੇ ਦੇਹਾਂਤ ਤੋਂ ਬਾਅਦ ਜਿਹੜੀ ਜ਼ਿਮਨੀ ਚੋਣ ਹੋਣ ਜਾ ਰਹੀ ਹੈ, ਉਹ ਜਦੋਂ ਸਰਕਾਰਾਂ ਦਾ ਟਕਰਾਅ ਹੈ, ਖਾਸ ਕਰਕੇ ਹੜ੍ਹਾਂ ਨੂੰ ਲੈ ਕੇ ਦੋਵੇਂ ਸਾਬਤ ਕਰਨਾ ਚਾਹੁੰਦੀਆਂ ਕਿ ਅਸੀਂ ਪੰਜਾਬ ਦੀ ਬਾਂਹ ਫੜੀ ਹੈ, ਕੇਂਦਰ ਕਹਿੰਦਾ ਅਸੀਂ ਵੱਧ ਕੰਮ ਕਰ ਰਹੇ ਹਾਂ ਜੀ, ਇਹਨਾਂ 'ਤੇ ਯਕੀਨ ਨਾ ਕਰੋ, ਇਹ ਕਹਿੰਦੇ ਉਹ ਸਾਡਾ ਧੱਕਾ ਕਰ ਰਿਹਾ ਜੀ, ਅਸੀਂ ਕੰਮ ਕਰ ਰਹੇ ਹਾਂ। ਪਰ ਇਹਨਾਂ ਦੇ ਵਿਚਾਲੇ ਉਹ ਜਿਹੜਾ ਹਲਕਾ ਹੈ ਤਰਨ ਤਾਰਨ ਜਿੱਥੇ ਚੋਣ ਹੋਣੀ ਹੈ, ਉਹ ਜਿਸ ਲੋਕ ਸਭਾ ਹਲਕੇ 'ਚ ਆਉਂਦਾ ਉੱਥੋਂ ਅੰਮ੍ਰਿਤਪਾਲ ਸਿੰਘ ਮੈਂਬਰ ਪਾਰਲੀਮੈਂਟ ਨੇ, ਇਸ ਲਈ ਇੱਕ ਸਰਕਾਰ ਉਹ ਵੀ ਹੈਗੀ ਹੈ। ਫਿਰ ਜੇ ਆਪਾਂ ਇਸ ਵੱਲ ਦੇਖੀਏ, ਉੱਥੋਂ ਜਿੱਤੇ ਹੋਏ ਤਾਂ ਉਹ ਨੇ ਮੈਂਬਰ ਪਾਰਲੀਮੈਂਟ, ਉਹਨਾਂ ਦੇ ਏਰੀਏ 'ਚ ਆਉਂਦਾ ਹੈ, ਇਸ ਲਈ ਉਹਨਾਂ ਦਾ ਉਮੀਦਵਾਰ ਵੀ ਇਸ ਨੂੰ ਆਪਣੇ ਮੁੱਖ ਅਹੁਦੇ ਵਿੱਚ ਗਣ ਰਿਹਾ ਕਿ ਮੈਂ ਮੁਕਾਬਲੇ 'ਚ ਮੋਰੀ। ਸੋ ਇੱਕ ਤਰ੍ਹਾਂ ਨਾਲ ਤਿੰਨ ਧਿਰਾਂ ਤਾਂ ਵੱਡੀਆਂ ਤਾਕਤ ਵਾਲੀਆਂ ਸਿੱਧੀਆਂ ਹੋ ਗਈਆਂ, ਇੱਕ MP ਉਸ ਹਲਕੇ ਤੋਂ ਜਿੱਤਿਆ ਹੋਇਆ, ਇੱਕ ਦੀ ਪੰਜਾਬ 'ਚ ਸਰਕਾਰ ਹੈ ਜਿਹਦਾ ਮੌਜੂਦਾ MLA ਸੀ, ਇੱਕ ਕੇਂਦਰ 'ਚ ਸਰਕਾਰ ਹੈ। ਪਰ ਕਾਂਗਰਸ ਕਹਿੰਦੀ ਸਾਡਾ ਪੈਰ ਧਰਾ ਹੋ ਜਾਣਾ ਜੀ, ਇੱਥੋਂ ਤੋਂ 2027 'ਚ ਅਸੀਂ ਉਹ ਤਾਜਕੰਨੀ ਨੂੰ ਵਧਣਾ, ਰਾਜਕੰਨੀ ਨੂੰ ਵਧਣਾ, ਤੇ ਇੱਧਰ ਅਕਾਲੀ ਦਲ ਕਹਿੰਦਾ ਸਾਡਾ ਮੋੜਾ ਹੀ ਇੱਥੋਂ ਪੈਣਾ ਜੀ, ਅਸੀਂ ਇੱਥੋਂ ਵਾਪਸ ਆ ਜਾਣਾ। ਹੁਣ ਪੁਨਰ ਸੁਰਜੀਤ ਅਕਾਲੀ ਦਲ, ਮਾਣ ਦਲ, ਇਹ ਵੀ ਸਾਰੇ ਪੰਥਕ ਤੌਰ ਦੇ ਉੱਤੇ ਇਕੱਠੇ ਨੇ ਜੀ, ਅੰਮ੍ਰਿਤਪਾਲ ਅਰੋੜਾ ਦੇ ਧਿਰ ਦੇ ਨਾਲ ਹੀ ਸਾਂਝੇ ਉਮੀਦਵਾਰ ਦੇ ਤੌਰ ਤੇ। ਸੋ ਇਹਦਾ ਮਤਲਬ ਪੰਜ ਧਿਰਾਂ ਤਾਂ ਵੱਡੀਆਂ ਮੁਕਾਬਲੇ 'ਚ ਹੈਗੀਆਂ ਸੀ, ਚਾਹੇ ਉਹ ਪੰਥਕ ਉਮੀਦਵਾਰ ਸਾਂਝੇ ਦੇ ਰੂਪ 'ਚ ਹੋਵੇ, ਚਾਹੇ ਉਹ BJP ਦੇ ਰੂਪ 'ਚ ਹੋਵੇ, ਚਾਹੇ ਉਹ ਆਪ ਦੇ ਰੂਪ 'ਚ ਹੋਵੇ, ਚਾਹੇ ਕਾਂਗਰਸ ਦੇ ਰੂਪ 'ਚ ਹੋਵੇ, ਚਾਹੇ ਅਕਾਲੀਆਂ ਦੇ ਰੂਪ 'ਚ ਹੋਵੇ, ਬਾਦਲ ਧਿਰ
ਜੀ।
ਪਰ ਹੁਣ ਪੰਜਾਂ ਦੇ ਨਾਲ 6ਵਾਂ ਇੱਕ ਧਿਰ ਆ ਰਹੀ ਆ ਜੀ, ਜਿਹੜੀ ਕਹਿੰਦੀ ਵੀ ਕਿ ਕਾਗਜ਼ ਭਰਤੇ ਜਾਂਦੇ ਜਾਂਦੇ ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਇਸ ਦੁਨੀਆਂ ਤੋਂ ਚਲੇ ਗਏ, ਡਾਕਟਰ ਕਸ਼ਮੀਰ ਸਿੰਘ ਹੋਰੀ, ਉਹਨਾਂ ਦੇ ਭਾਣਜੇ ਨੇ ਜਿਹੜਾ ਉਹਨਾਂ ਦਾ ਅਧਿਕਾਰਤ ਨਹੀਂ ਜੀ, PA ਵੀ ਸੀ, ਉਸ ਨੇ ਅੱਜ ਕਾਗਜ਼, ਕੋਮਲਪ੍ਰੀਤ ਸਿੰਘ ਹੋਰਾਂ ਨੇ ਕੱਲ ਕਾਗਜ਼ ਭਰਦਿਆਂ ਹੋਇਆਂ ਕਿਹਾ
ਜੀ
ਕਿ ਪਰਿਵਾਰ ਵੱਲੋਂ ਤੇ ਉਹਨਾਂ ਦੇ ਸਮਰਥਕਾਂ ਵੱਲੋਂ ਸਰਕਾਰ ਤੱਕ, ਆਮ ਆਦਮੀ ਪਾਰਟੀ ਤੱਕ ਇਹ ਪਹੁੰਚ, ਸੁਨੇਹਾ ਪਹੁੰਚਦਾ ਕਰਤਾ ਸੀ ਕਿ ਸਾਡੇ ਵੱਲੋਂ ਕੋਮਲਪ੍ਰੀਤ ਨੂੰ ਜਾਂ ਪਾਰਟੀ ਦੇ ਕਿਸੇ ਵਰਕਰ ਨੂੰ ਟਿਕਟ ਦਿੱਤੀ ਜਾਵੇ। ਸੋ ਪਾਰਟੀ ਨਾਲ ਵੀ ਧੋਖਾ ਕੀਤਾ ਤੇ ਉਸ ਪਰਿਵਾਰ ਨਾਲ ਵੀ ਧੋਖਾ ਕੀਤਾ ਜਿਨ੍ਹਾਂ ਨੇ ਇਹਨਾਂ ਨੂੰ ਸੀਟ ਜਿਤਾ ਕੇ ਦਿੱਤੀ ਸੀ, ਕਹਿੰਦੇ ਇਹਨਾਂ ਨੇ ਬਾਹਰੋਂ ਲਿਆ ਕੇ ਉਮੀਦਵਾਰ ਨੂੰ ਟਿਕਟ ਦੇ ਦਿੱਤੀ, ਇਸ ਲਈ ਕੋਮਲਪ੍ਰੀਤ ਹੋਰਾਂ ਨੇ ਬਾਗੀ ਹੋ ਕੇ ਆਜ਼ਾਦ ਕਾਗਜ਼ ਭਰਤੇ। ਮਤਲਬ ਉਹਨੇ ਆਮ ਆਦਮੀ ਪਾਰਟੀ ਨੂੰ ਤਾਂ ਆਪਣੇ ਘਰੋਂ ਚੁਣੌਤੀ ਮਿਲੀ ਓ ਮਿਲੀ ਹੈ, ਆਮ ਆਦਮੀ ਪਾਰਟੀ ਦੇ ਉਮੀਦਵਾਰ ਲਈ ਤਾਂ ਉੱਥੇ ਚੁਣੌਤੀ ਹੋਏਗੀ ਹੋਏਗੀ, ਬਲਕਿ ਜਿਹੜੀ ਧਿਰ ਮੂਹਰੇ ਜਾਂਦੀ ਦਿਖੇਗੀ ਉਹਦੇ ਲਈ ਵੀ ਚੁਣੌਤੀ ਹੋਏਗੀ ਫਿਰ, ਕਿ ਉਹਦਾ ਵੀ ਕਿਤੇ। ਦੂਸਰੇ ਪਾਸੇ ਜਿਹੜਾ ਖਡੂਰ ਸਾਹਿਬ ਵਾਲਾ MLA ਆ ਜਿਹੜਾ ਜੇਲ੍ਹ 'ਚ ਹੈ ਹੁਣ, ਹੈ ਨਾ, ਜਿੱਥੇ ਵੀ ਜ਼ਿਮਨੀ ਚੋਣ ਹੋ ਜਾਣੀ ਚਾਹੀਦੀ ਸੀ, 2 ਸਾਲ ਤੋਂ ਉੱਪਰ ਜੇ ਸਜ਼ਾ ਹੋਵੇ ਤਾਂ ਜ਼ਿਮਨੀ ਚੋਣ ਹੋ ਜਾਣੀ ਚਾਹੀਦੀ ਹੈ, ਪਰ ਇਹਨਾਂ ਨੇ ਖਾਲੀ ਐਲਾਨਿਆ ਹੀ ਨਹੀਂ ਗਾ, ਕਿਉਂਕਿ ਉਹਨੂੰ 3 ਸਾਲ ਦੀ ਸਜ਼ਾ ਤੇ ਉਹ ਅੰਦਰ ਹੈ, ਸੀਟ ਤਾਂ ਖਾਲੀ ਹੋ ਗਈ, ਪਰ ਇਹਨੂੰ ਲੱਗਦਾ ਜੇ ਉੱਪਰਲੀ ਅਦਾਲਤ 'ਚ ਰੋਕ ਲੱਗ ਗਈ ਫਿਰ ਚੋਣ ਤੋਂ ਬਚ ਜਾਂਗੇ, ਹਲੇ ਚੁੱਪ ਕਰ ਜਾਓ। ਉੱਥੇ ਜਿਹੜੇ ਜਿਸ ਕੁੜੀ ਕਰਕੇ ਮਾਮਲਾ ਹੋਇਆ ਸੀ, ਜਿਹਨੇ ਕਿਹਾ ਸੀਗਾ ਕਿ ਮੇਰੇ ਨਾਲ ਬਦ ਸਲੂਕੀ ਕੀਤੀ ਪੁਲਿਸ ਤੇ ਇਸ MLA ਨੇ ਮਿਲ ਕੇ, ਉਹ ਬੀਬੀ ਨੇ ਵੀ ਆਜ਼ਾਦ ਕਾਗਜ਼ ਭਰੇ ਹੋਏ ਆ, ਉਹ ਵੀ ਆਜ਼ਾਦ ਤੌਰ ਤੇ ਮੈਦਾਨ 'ਚ ਹੈਗੀ ਹੈ ਤਾਂ ਖਡੂਰ ਸਾਹਿਬ ਤੋਂ, ਜਦੋਂ ਕਿ ਉਹ ਹੈ ਖਡੂਰ ਸਾਹਿਬ ਦਾ ਮਾਮਲਾ MLA ਦਾ, ਪਰ ਇਹ ਤਰਨ ਤਾਰਨ ਦੀ ਚੋਣ ਹੈ। ਸੋ ਤਰਨ ਤਾਰਨ ਦੀ ਚੋਣ 'ਚ ਆਮ ਆਦਮੀ ਪਾਰਟੀ ਨੂੰ ਕਈ ਪਾਸੋਂ ਚੁਣੌਤੀ ਮਿਲਣੀ ਹੈ, ਉਹਦੇ ਬਾਵਜੂਦ ਵੀ ਜ਼ਿਮਨੀ ਚੋਣ 'ਚ ਸੱਤਾਧਾਰੀ ਧਿਰ ਵੱਖਰੀ ਤਾਕਤ ਨਾਲ ਲੜਦੀ ਆ, ਪਰ ਇਹ ਤਰਨ ਤਾਰਨ ਦੇਖਦੇ ਹਾਂ ਕੁਝ ਵੀ ਹੋ ਸਕਦਾ, ਕਿਹਨੇ ਤਰਨਾ ਕਿਹਨੇ ਨਹੀਂ, ਇਹ ਸਮਾਂ ਦੱਸੂਗਾ
ਜੀ। ਦੀਪਕ ਜੀ, ਅੱਜ ਇੱਕ ਹੋਰ ਖਬਰ ਜਿਹੜੀ ਆ ਰਹੀ ਹੈ, ਕਲਾ ਜਗਤ ਦੇ ਵਿੱਚ ਇੱਕ ਹੋਰ ਵੱਡਾ ਨਾਂ ਇਸ ਸੰਸਾਰ ਨੂੰ ਅਲਵਿਦਾ ਗਏ ਨੇ, ਗੋਵਰਧਨ ਅਸਰਾਨੀ, ਜਿਨ੍ਹਾਂ ਨੂੰ ਕਿ ਪਾਪੂਲਰਲੀ ਸਿਰਫ ਉਹਨਾਂ ਦੇ ਨਾਂ ਅਸਰਾਨੀ ਵਜੋਂ ਜਾਣਿਆ ਜਾਂਦਾ ਸੀ, 84 ਵਰਿਆਂ ਦੀ ਉਮਰ 'ਚ ਅੱਜ ਉਹਨਾਂ ਦਾ ਦੇਹਾਂਤ ਹੋ ਗਿਆ ਜੀ। ਇਹ ਵੀ ਇੱਕ ਬਹੁਤ ਵੱਡਾ ਖਲਾਅ ਛੱਡ ਗਏ ਨੇ ਆਪਣੇ ਪਿੱਛੇ, ਕਿਉਂਕਿ ਜਿਹੜੀ ਇਹਨਾਂ ਦੀਆਂ ਪਰਫੋਰਮੈਂਸਿਸ, ਜੋ ਇਹਨਾਂ ਦੇ ਕੰਮ ਦਾ ਇੰਪੈਕਟ ਆ, ਉਹ ਬੜਾ ਕਮਾਲ ਦਾ ਜੀ।
ਬਿਲਕੁਲ ਵਿਜੇ ਜੀ, ਕਿਸੇ ਵੀ ਫਿਲਮ ਦੇ ਵਿੱਚ ਜੇ 3 ਘੰਟੇ ਦੀ ਫਿਲਮ ਹੈ ਤਾਂ ਉਹ 'ਚ 2.5 ਘੰਟੇ ਹੀਰੋ ਤੇ ਵਿਲਨ ਏ ਛਾਏ ਰਹਿੰਦੇ ਨੇ ਜੇ ਪੂਰੀ ਤਰ੍ਹਾਂ ਦੇਖਣਾ ਹੋਵੇ। ਉਹਦੇ ਵਿੱਚ ਕੁਝ ਸਕਿੰਟਾਂ 'ਚ ਵੀ ਆਪਣੇ ਰੋਲ ਨੂੰ ਜਿਉਂਦਿਆਂ ਕਰ ਜਾਣਾ, ਇੱਕ ਡਾਇਲੋਗ ਨਾਲ ਵੀ ਮਤਲਬ ਲੋਕਾਂ ਦਾ ਅਟਰੈਕਸ਼ਨ, ਮਤਲਬ ਜਿਹਦਾ ਫਿਲਮ ਦੇ ਵਿੱਚ 2.5 ਤੋਂ 3 ਮਿੰਟ ਦਾ ਰੋਲ ਹੋਵੇ, ਉਹਦਾ ਵੀ ਪੋਸਟਰ ਤੇ ਬੜੀ ਫੋਟੋ ਲਾਉਣੀ ਪਵੇ, ਔਰ ਕਈ ਲੋਕ ਅਸਰਾਨੀ ਹੈ ਤਾਂ ਫਿਲਮ ਦੇਖਣ ਜਾਂਦੇ ਹੋਣ, ਇਹ ਤੋਂ ਬੜੀ ਪ੍ਰਾਪਤੀ ਨਹੀਂ ਕੋਈ ਹੁੰਦੀ।
ਜੀ,
ਔਰ ਰਵਾਉਣਾ ਬਹੁਤ ਆਸਾਨ ਹੈ, ਹਸਾਉਣਾ ਸਭ ਤੋਂ ਔਖਾ ਹੈ
ਜੀ,
ਤੇ ਇਸ ਲਈ ਅਸਰਾਨੀ ਉਹ ਰੋਲ ਨਿਭਾਉਂਦੇ ਸੀ ਜਿਹੜੇ ਲੋਕਾਂ ਨੂੰ ਖੁਸ਼ ਕਰ ਦਿੰਦੇ ਸੀ, ਉਹਨਾਂ ਦੀ ਆਪਣੀਆਂ ਟੈਨਸ਼ਨਾਂ ਦੂਰ ਕਰ ਦਿੰਦੇ ਸੀ, ਪਰ ਇੱਕ ਰੋਲ ਕਰਕੇ ਉਹਨਾਂ ਨੂੰ ਸਦਾ ਲਈ ਯਾਦ ਕੀਤਾ ਜਾਂਦਾ ਰਹਿਣਾ, ਉਹ ਹੈ ਸ਼ੋਲੇ ਫਿਲਮ 'ਚ ਜੇਲਰ ਦਾ ਰੋਲ
ਜੀ।
ਉਹ ਕਹਿੰਦੇ ਕਿ ਉਹਨਾਂ ਦੀ ਪਹਿਚਾਣ ਹੀ ਇਹੀ ਬਣ ਗਈ ਸੀ, ਲੋਕਾਂ ਨੂੰ ਜਿਹਨਾਂ ਨੇ ਸਮਝਦੇ ਸੀ ਅੱਧੇ ਤੱਕ ਕਿ ਸ਼ਾਇਦ ਹੈ ਅੰਗਰੇਜ਼ਾਂ ਦੇ ਸਮੇਂ ਦੇ ਨੇ ਜੀ, ਇਹ ਨੇ ਜੀ, ਕਹਿੰਦੇ ਮੈਨੂੰ ਜਿੱਥੇ ਆਉਂਦੇ ਸੀ ਉਹ ਡਾਇਲੌਗ ਸੁਣਦੇ ਸੀ ਲੋਕ।
ਜੀ
ਪਰ ਤੁਸੀਂ ਉਸ 84 ਸਾਲ ਦੇ ਇਸ ਹਾਸੀ ਖੇਡੀ ਵਾਲੇ ਕਲਾਕਾਰ ਦੀ ਇੱਕ ਲੁਕਵੀ ਉਹ ਦੇਖੋ ਕਿ ਕਿੰਨੀ ਗੁੰਝੀ ਰਜ਼ਮ ਰਮਜ ਸੀਗੀ ਕਿ ਉਹਨੇ ਆਪਣੀ ਪਤਨੀ ਨੂੰ ਕਿਹਾ ਕਿ ਮੈਂ ਜਦੋਂ ਵੀ ਇਸ ਦੁਨੀਆਂ ਤੋਂ ਜਾਵਾਂ ਤਾਂ ਰੌਲਾ ਨਹੀਂ ਪਾਉਣਾ। ਤੇ ਅੱਜ ਉਹ ਪਿਛਲੇ 4 ਦਿਨਾਂ ਤੋਂ ਹਸਪਤਾਲ 'ਚ ਜੇਰੇ ਇਲਾਜ ਸੀ, ਫੇਫੜਿਆਂ 'ਚ ਪਾਣੀ ਭਰ ਗਿਆ ਸੀ, ਕਾਫੀ ਦਿੱਕਤ ਸੀ। ਤੇ ਅੱਜ 1 ਵਜੇ ਦੇ ਕਰੀਬ ਉਹਨਾਂ ਦਾ ਦੇਹਾਂਤ ਹੁੰਦਾ, ਤੇ ਦੇਹਾਂਤ ਤੋਂ ਕੁਝ ਦੇਰ ਪਹਿਲਾਂ ਉਹਨਾਂ ਦੇ ਅਧਿਕਾਰਤ ਪੋਸਟ ਤੋਂ ਦੀਵਾਲੀ ਦੀ ਮੁਬਾਰਕ ਆਉਂਦੀ ਹੈ
ਜੀ।
ਤੇ ਉਹ ਤੋਂ ਬਾਅਦ 1 ਵਜੇ ਦੇ ਕਰੀਬ ਉਹਨਾਂ ਦਾ ਦੇਹਾਂਤ ਹੁੰਦਾ, ਤੇ ਦੇਹਾਂਤ ਤੋਂ ਬਾਅਦ ਤੁਰੰਤ ਪਰਿਵਾਰਕ 15 ਤੋਂ 20 ਬੰਦਿਆਂ ਦੇ ਵਿੱਚ ਉਹਨਾਂ ਨੂੰ ਸੰਸਕਾਰ ਕਰ ਦਿੱਤਾ ਜਾਂਦਾ,
ਜੀ।
ਔਰ ਸੰਸਕਾਰ ਤੋਂ ਬਾਅਦ ਫਿਲਮ ਜਗਤ ਨੂੰ ਔਰ ਮੀਡੀਆ ਨੂੰ ਜਾਂ ਆਮ ਲੋਕਾਂ ਨੂੰ ਖਬਰ ਮਿਲਦੀ ਹੈ। ਸੋ ਪਰਿਵਾਰ ਨੇ ਉਹਨਾਂ ਦੀ ਪਤਨੀ ਨੇ ਉਹਨਾਂ ਨਾਲ ਕੀਤਾ ਉਹ ਵਾਅਦਾ ਨਿਭਾਇਆ, ਕਹਿੰਦੇ ਇਹਦਾ ਰੌਲਾ ਨਹੀਂ ਪਾਉਣਾ ਮੇਰੀ ਮੌਤ ਦਾ, ਸੰਸਕਾਰ ਤੋਂ ਬਾਅਦ ਹੀ ਦੱਸਣਾ ਜਿਹਨੂੰ ਦੱਸਣਾ, ਉਹ ਤੋਂ ਬਾਅਦ ਹੀ ਪਤਾ ਲੱਗਿਆ।
ਜੀ।
ਸੋ ਉਹ ਬੜੀ ਮਤਲਬ ਕਮਾਲ ਦੀ ਰੂਹ ਸੀਗੇ ਜਿਹੜੇ ਇਸ ਜਗਤ ਦੇ ਵਿੱਚੋਂ ਜਾਣਾ, ਤੇ ਅੱਜ ਦੇ ਦਿਨ ਮਤਲਬ ਕਿ ਮੈਨੂੰ ਲੱਗਦਾ ਚੁੱਪ ਰਹਿਣ ਦੇ ਪਿੱਛੇ ਇਹ ਵੀ ਪਰਿਵਾਰ ਨੇ ਪਹਿਲਕਦਮੀ ਕੀਤੀ ਹੋਈ ਕਿ ਤਿਉਹਾਰ ਦਾ ਦਿਨ ਹੈ, ਇਸ ਲਈ ਵੀ ਆਪਾਂ ਕਿਸੇ ਤੱਕ ਇਸ ਮਨਾ ਪੈਂਦਾ, ਆਮ ਇਹ ਧਾਰਨਾਵਾਂ ਹੈਗੀਆਂ ਨੇ। ਸੋ ਲਗਾਤਾਰ ਕਲਾਕਾਰ ਜਗਤ ਚੋਂ, ਫਿਲਮੀ ਜਗਤ ਚੋਂ ਜਾਂ ਇਸ ਦੁਨੀਆਂ ਤੋਂ ਹਰ ਰੋਜ਼ ਕੋਈ ਨਾ ਕੋਈ ਜਾਂਦਾ ਰਹਿੰਦਾ, ਤੇ ਜਦੋਂ ਕੋਈ ਇਸ ਤਰ੍ਹਾਂ ਜਾਣਿਆ ਪਛਾਣਿਆ, ਤੁਸੀਂ ਕਿਸੇ ਵੀ ਰੂਪ ਚ ਉਹਨੂੰ ਜਾਣਦੇ ਪਛਾਣ ਤੋਂ ਜਾਂਦਾ, ਤਾਂ ਉਹਦੀ ਚਰਚਾ ਜਾਂ ਦੁੱਖ ਇੱਕ ਵੱਖਰਾ ਹੁੰਦਾ। ਪਰਮਾਤਮਾ ਉਹਨੂੰ ਆਪਣੇ ਚਰਨਾਂ ਚ ਵਾਸ ਬਖਸ਼ੇ ਜੀ।
ਕਲਾ ਜਗਤ ਦਾ ਇੱਕ ਦੀਵਾ ਅੱਜ ਬੁਝ ਗਿਆ ਜੀ, ਲੱਖਾਂ ਦੀਵੇ ਹੋਰ ਜਗਾਏ ਜਾ ਰਹੇ ਨੇ, ਪਰ ਇਸ ਦੀਵੇ ਦੀ ਜਿਹੜੀ ਰੋਸ਼ਨੀ ਆ ਉਹ ਹਮੇਸ਼ਾ ਹੀ ਰਹਿਣੀ ਹੈ, ਕਿਉਂਕਿ ਕੰਮ ਉਹਨਾਂ ਨੇ ਇੰਨਾ ਕਮਾਲ ਦਾ ਕੀਤਾ ਆਪਣੇ ਕਰੀਅਰ ਦੌਰਾਨ।
ਕਮਾਲ ਦਾ ਕੰਮ,
ਜੀ
ਬਿਲਕੁਲ ਬਿਲਕੁਲ।